ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ।
ਫਤਿਹ ਗੁਰਬਾਣੀ ਵਿੱਚ ਬਾਰ ਬਾਰ ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ, ਗੁਰੂ ਦੀ ਲੋੜ, ਗੁਰੂ ਦਾ ਕਰਮ।
ਵਾਹਿਗੁਰੂ
ਠੀਕ ਕਰੋ ਇਸ ਤੇ ਜ਼ੋਰ ਦਿੱਤਾ ਗਿਆ ਹੈ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਉਹਨ ਕਰ ਪ੍ਰਗਟ ਆਪ ਸੁਣਾਇਆ। ਇਹ ਗੁਰੂ ਦਾ ਕਰਮ ਹੈ ਕਿ ਮਨੁੱਖਤਾ ਨੂੰ ਜੀਵਨ ਜਾਂਚ ਸਿਖਾਉਣੀ, ਜੀਵਨ ਜਿਉਣ ਦਾ ਢੰਗ ਦੱਸਣਾ ਤੇ ਜੋ ਗੁਰੂ ਦੇ ਦਰਸਾਏ ਮਾਰਗ ਤੇ ਚੱਲਦੇ ਨੇ, ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਹਨਾਂ ਦੇ ਜੀਵਨ ਜਿਉਣ ਦਾ ਜਿਹੜਾ ਢੰਗ ਹੈ ਉਹ ਦੁਨੀਆਂ ਤੋਂ ਵੱਖਰਾ ਹੋ ਜਾਂਦਾ। ਸੋ ਆਓ ਕਲਗੀਧਰ ਪਾਤਸ਼ਾਹ ਜੀ ਦੇ ਪਿਆਰ ਵਿੱਚ ਜੁੜੀਏ, ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ, ਸਤਨਾਮ ਸ੍ਰੀ। ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਹੈ ਨਾ, ਇਹ ਸਮੁੰਦਰ ਤੋਂ ਵੀ ਗਹਿਰਾ ਹੈ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਸਰੀਰਕ ਉਮਰ ਹੈ ਪਾਤਸ਼ਾਹ ਜੀ ਦੀ, ਇਹ 42 ਕੁ ਸਾਲ ਹੈ, ਪਰ ਜੋ ਉਹਨਾਂ ਨੇ ਕਰ ਵਿਖਾਇਆ ਇਹ ਨਾ ਤਾਂ ਪਹਿਲਾਂ ਕਦੇ ਹੋਇਆ ਸੀ ਤੇ ਨਾ ਮੁੜ ਕੇ ਕਦੇ ਹੋਵੇਗਾ। ਸਿੱਖ ਹੋਣ ਦੇ ਨਾਤੇ ਆਪਾਂ ਗੁਰੂ ਦੀ ਵਡਿਆਈ ਕਰਦੇ ਹਾਂ, ਗੁਰੂ ਦੀ ਵਡਿਆਈ ਸੁਣਦੇ ਹਾਂ। ਗੁਰਸਿੱਖਾਂ ਕਹਿ ਮਨ ਭਾਵ ਦੀ ਗੁਰ ਸਤਿਗੁਰ ਕੀ ਵਡਿਆਈ।
ਆਵਾਜ਼ ਕਰੋ, ਆਵਾਜ਼।
ਸੋ ਜਿਹੜੇ ਅਨਮਤ ਦੇ ਵਿਦਵਾਨ ਨੇ ਨਾ, ਉਹਨਾਂ ਨੇ ਵੀ ਕਲਗੀਧਰ ਪਾਤਸ਼ਾਹ ਦੀ ਵਡਿਆਈ ਵਿੱਚ, ਉਸਤਤ ਵਿੱਚ ਬੜੇ ਸੁੰਦਰ ਵਚਨ ਕਹੇ ਨੇ। ਸਵਾਮੀ ਵਿਵੇਕਾਨੰਦ ਜਿਹੜਾ ਸਨਾਤਨ ਮਤ ਨੂੰ ਮੰਨਣ ਵਾਲਾ ਵਿਦਵਾਨ ਹੋਇਆ, ਉਹਨੇ ਇਹ ਅਲਫਾਜ਼ ਕਹੇ ਕਿ ਜਿਵੇਂ ਆਕਾਸ਼ ਦੇ ਵਿੱਚੋਂ ਨਾ, ਆਕਾਸ਼ ਵਿੱਚੋਂ ਸੂਰਜ ਨੂੰ ਪਰੇ ਕਰਦੀ ਏ ਤਾਂ ਪਿੱਛੇ ਕੁਝ ਨਹੀਂ ਬਚਦਾ, ਜਿਵੇਂ ਆਕਾਸ਼ ਵਿੱਚੋਂ ਸੂਰਜ ਨੂੰ ਪਰੇ ਕਰਦੀ ਏ ਪਿੱਛੇ ਕੁਝ ਨਹੀਂ ਬਚਦਾ, ਇਸੇ ਤਰ੍ਹਾਂ ਜੇ ਭਾਰਤ ਦੇ ਇਤਿਹਾਸ ਵਿੱਚੋਂ ਕਲਗੀਧਰ ਨੂੰ ਪਰੇ ਕਰਦੀ ਏ। ਸਰਬੰਸਦਾਨੀ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਇਤਿਹਾਸ ਨੂੰ ਪਰੇ ਕਰਦੀ ਏ ਤਾਂ ਭਾਰਤ ਦੇ ਪੱਲੇ, ਉਸ ਦੇਸ਼ ਦੇ ਪੱਲੇ ਵੀ ਕੁਝ ਨਹੀਂ ਬਚਦਾ। ਗੱਜ ਕੇ ਆਖੋ ਸਤਨਾਮ। ਉਹ ਕਹਿੰਦਾ ਜੇ ਆਕਾਸ਼ ਵਿੱਚ ਉਹ ਸੂਰਜ ਨੂੰ ਪਰੇ ਕਰਦੀ ਏ ਪਿੱਛੇ ਕੁਝ ਨਹੀਂ ਬਚਦਾ, ਜੇ ਭਾਰਤ ਦੇ ਇਤਿਹਾਸ ਵਿੱਚੋਂ ਕਲਗੀਧਰ ਦਸ਼ਮੇਸ਼ ਪਿਤਾ ਦੇ ਇਤਿਹਾਸ ਨੂੰ ਪਰੇ ਕਰਦੀ ਏ ਨਾ ਤਾਂ ਪਿੱਛੇ ਕੁਝ ਨਹੀਂ ਬਚਦਾ। ਇਸੇ ਤਰ੍ਹਾਂ ਲਾਲਾ ਦੌਲਤ ਰਾਏ ਅੱਲਾ ਯਾਰ ਖਾਂ ਜੋਗੀ, ਇੱਕ ਮੁਸਲਮਾਨ ਰਾਈਟਰ ਤੇ ਇੱਕ ਹਿੰਦੂ ਵਿਦਵਾਨ। ਅੱਲਾ ਯਾਰ ਖਾਂ ਜੋਗੀ ਇੱਥੋਂ ਤੱਕ ਕਹਿੰਦਾ, ਐ ਕਲਗੀਧਰ ਪਾਤਸ਼ਾਹ, ਜੋ ਵਰਤਾਰਾ ਤੂੰ ਵਰਤਾ ਦਿੱਤਾ ਨਾ, ਇਹ ਅੱਜ ਤੱਕ ਨਹੀਂ ਵਰਤਿਆ, ਅੱਜ ਤੱਕ ਨਹੀਂ ਵਰਤਿਆ। ਤੇ ਲਾਲਾ ਦੌਲਤ ਰਾਏ ਉਹ ਸਨਾਤਨ ਮਤ ਵਿੱਚੋਂ ਆਇਆ, ਤੇ ਸਨਾਤਨ ਮਤ ਦੇ ਵਿੱਚ 68 ਤੀਰਥਾਂ ਦਾ ਜ਼ਿਕਰ ਬਾਰ ਬਾਰ ਆਉਂਦਾ। ਪਰ ਕਹਿੰਦਾ, ਜੇ ਮੈਨੂੰ ਕੋਈ ਪੁੱਛੇ ਨਾ ਵੀ ਹਿੰਦੁਸਤਾਨ ਦੀ ਧਰਤੀ ਤੇ ਕੋਈ ਤੀਰਥ ਹੈ, ਤਾਂ ਮੈਂ ਗੰਗਾ, ਜਮਨਾ, ਸਰਸਵਤੀ ਕਿਸੇ ਦਾ ਨਾਮ ਨਹੀਂ ਲੈਣਾ। ਹਾਂ, ਉਹਨਾਂ ਨੂੰ ਮੰਨਣ ਵਾਲੇ ਅਨੇਕਾਂ ਹੋ ਸਕਦੇ ਨੇ, ਤਰਕ ਕੋਈ ਨਹੀਂ, ਤਰਕ ਨਹੀਂ ਹੈ ਕੋਈ, ਪਰ ਉਹ ਆਪਣੀ ਰਾਏ ਦੇ ਰਿਹਾ, ਆਪਣੀ ਵਿਚਾਰ ਦੇ ਰਿਹਾ। ਉਹ ਕਹਿੰਦਾ, ਜੇ ਮੈਨੂੰ ਕੋਈ ਪੁੱਛੇ ਵੀ ਹਿੰਦੁਸਤਾਨ ਵਿੱਚ ਕੋਈ ਤੀਰਥ, ਕਹਿੰਦਾ ਮੈਂ ਫਿਰ ਇੱਕੋ ਜਗ੍ਹਾ ਦਾ ਨਾਮ ਦੱਸਾਂਗਾ, ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ। ਉਹ ਕਿਹੜੀ ਹੈ? ਚਮਕੌਰ ਸਾਹਿਬ ਦੀ ਧਰਤੀ। ਤੇ ਸਤਿਗੁਰਾਂ ਦਾ ਜੀਵਨ ਬਹੁਪੱਖੀ ਹੈ। ਇੱਕ ਵਿਦਵਾਨ ਕਹਿੰਦਾ, ਉਹ ਇੱਕ ਪਾਸੇ ਕਲਗੀਧਰ ਪਾਤਸ਼ਾਹ ਦਾ ਜੀਵਨ ਰੱਖ ਰਿਹਾ, ਤੇ ਇੱਕ ਪਾਸੇ ਜਿਹੜਾ ਪਹਿਲਾਂ ਹੋਏ ਅਵਤਾਰੀ ਪੁਰਖ, ਵੱਡੇ ਵੱਡੇ ਸੂਰਮੇ ਯੋਧੇ, ਉਹਨਾਂ ਦਾ ਜੀਵਨ ਰੱਖ ਰਿਹਾ, ਤੇ ਫਿਰ ਤੱਕੜੀ ਚ ਪਾ ਕੇ ਤੋਲ ਰਿਹਾ ਉਹਨੂੰ। ਉਹ ਕਹਿੰਦਾ, ਦੋ ਸੁੱਤ ਰਹੇ ਘਰ, ਬਣ ਕੋ ਸੁਧਾਰੇ ਦੋ। ਦੋ ਸੁੱਤ ਰਹੇ ਘਰ, ਬਣ ਕੋ ਸੁਧਾਰੇ ਦੋ, ਦਸਰਥ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ। ਦਸਰਥ ਰਾਜਾ ਸਨਾਤਨ ਮਤ ਦੇ ਅਨੁਸਾਰ ਚਾਰ ਯੁੱਗਾਂ ਦੀ ਬਾਤ ਹੈ, ਤ੍ਰੇਤੇ ਵਿੱਚ ਹੋਇਆ ਨਾ ਦਸਰਥ ਰਾਜਾ। ਉਹਦੇ ਚਾਰ ਪੁੱਤਰ ਨੇ ਤੇ ਦੋ ਨੂੰ ਬਨਵਾਸ ਮਿਲਿਆ ਤੇ ਦੋ ਘਰ ਚ ਨੇ। ਦੋ ਸੁੱਤ ਰਹੇ ਘਰ, ਬਣ ਕੋ ਸੁਧਾਰੇ ਦੋ। ਦੋ ਬਨਵਾਸ ਵਾਸਤੇ ਜਾ ਰਹੇ ਨੇ, ਤੇ ਜਿਨ੍ਹਾਂ ਨੇ ਮੁੜ ਕੇ ਆਉਣਾ, ਜਿਨ੍ਹਾਂ ਨੇ ਮੁੜ ਕੇ ਘਰ ਵਿੱਚ ਆਉਣਾ, ਕੇਵਲ ਕੁਝ ਸਾਲਾਂ ਦਾ ਬਨਵਾਸ ਹੈ, ਔਰ ਜਿਹੜਾ ਬਨਵਾਸ ਹੋਇਆ ਉਹ ਵੀ ਇੱਕ ਘਰੇਲੂ ਝਗੜਾ ਹੈ। ਦੋ ਸੁੱਤ ਰਹੇ ਘਰ, ਬਣ ਕੋ ਸੁਧਾਰੇ ਦੋ। ਤੇ ਦੋ ਪੁੱਤਰ ਘਰ ਚ ਨੇ, ਦੋ ਗਏ ਨੇ, ਜਿਹੜੇ ਗਏ ਨੇ ਉਹਨਾਂ ਨੇ ਮੁੜ ਕੇ ਵਾਪਸ ਆਉਣਾ, ਪਰ ਹੋਇਆ ਕੀ? ਪੁੱਤਰ ਮੋਹ, ਪੁੱਤਰ ਮੋਹ ਕੈਸਾ, ਦਸਰਥ ਗਿਰ ਕਰ ਪ੍ਰਾਣਾ ਕੋ ਨਕਾਰਾ ਹੈ। ਮਹਿਲਾਂ ਤੇ ਚੜ ਗਿਆ, ਆਪਣੇ ਜਾਂਦੇ ਦੋ ਪੁੱਤਰਾਂ ਨੂੰ ਭਗਵਾਨ ਰਾਮ ਚੰਦਰ ਤੇ ਲਕਸ਼ਮਣ ਨੂੰ ਵੇਖ ਕੇ ਨਾ ਉਹ ਮਹਿਲਾਂ ਤੋਂ ਛਾਲ ਮਾਰਦਾ ਤੇ ਆਪਣੀ ਮੌਤ ਨੂੰ ਗਲੇ ਲਾ ਲੈਂਦਾ। ਸੌ ਪੁੱਤਰ ਮਰੇ ਵਸ਼ਿਸ਼ਠ ਮੁਨ ਗਿਆਨੀ ਜੀ ਕੇ, ਤਨ ਪੱਥਰ ਬਾਂਧ ਤਨ ਬਿਆਸਰੀ ਮੈਂ ਡਾਰਾ ਹੈ। ਫਿਰ ਵਸ਼ਿਸ਼ਠ ਮੁਨੀ ਹੋਇਆ, ਬਹੁਤ ਵੱਡਾ ਰਿਸ਼ੀ ਸੀ ਇਹ ਵੀ, ਬੜੀ ਮਹਿਮਾ ਸੀ ਇਹਦੀ। ਔਰ ਇਹ ਵੀ ਪੁੱਤਰ ਮੋਹ ਦੇ ਅੰਦਰ, ਜਦੋਂ ਇਹਦੇ ਪੁੱਤਰ ਚੜ੍ਹਾਈ ਕਰ ਗਏ ਨਾ, ਇਹਨੇ ਕੀ ਕੀਤਾ? ਆਪਣੇ ਸਰੀਰ ਨੂੰ ਪੱਥਰ ਬੰਨ ਲਏ ਤੇ ਬਿਆਸ ਦਰਿਆ ਦੇ ਵਿੱਚ ਇਹਨੇ ਛਾਲ ਮਾਰਤੀ। ਅਸਵ ਥਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ। ਇੱਕ ਫਿਰ ਦੁਆਪਰ ਦਾ ਬਹੁਤ ਵੱਡਾ ਸੂਰਮਾ ਹੋਇਆ, ਕਿਹੜਾ? ਦਰੋਣਚਾਰੀ ਆ, ਜਿਹੜਾ ਕਦੇ ਪਾਂਡਵਾਂ ਨੂੰ ਤੇ ਕੌਰਵਾਂ ਨੂੰ ਸ਼ਸਤਰ ਵਿੱਦਿਆ ਸਿਖਾਇਆ ਕਰਦਾ ਸੀ। ਤੇ ਜਦੋਂ ਇਹਨਾਂ ਦਾ ਘਰੇਲੂ ਝਗੜਾ ਹੋਇਆ ਨਾ, ਇੱਕ ਪਾਸੇ ਕੌਰਵ ਨੇ, ਇੱਕ ਪਾਸੇ ਪਾਂਡਵ ਨੇ। ਦੇਖੋ, ਵਡਿਆਈ ਆਪਾਂ ਕਲਗੀਧਰ ਦੀ ਕਰ ਰਹੇ ਹਾਂ, ਪਰ ਇਹ ਆਪਾਂ ਨੂੰ ਪਹਿਲਾਂ ਵਾਚਣਾ ਪੈਣਾ, ਇਹ ਵਾਚਣਾ ਪੈਣਾ ਆਪਾਂ ਨੂੰ ਪਹਿਲਾਂ, ਵੀ ਜਦੋਂ ਵੀ ਆਪਾਂ ਕੰਪੈਰੇਟਿਵ ਕਰੀਏ ਨਾ ਕਿਸੇ ਚੀਜ਼ ਦਾ ਤਾਂ ਸਾਰੇ ਪੱਖ ਦੇਖਣੇ ਪੈਂਦੇ ਨੇ ਉੱਥੇ। ਤਾਂ ਉਹ ਵਿਦਵਾਨ ਕਹਿੰਦਾ ਅਸਵਥਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ। ਹੁਣ ਇੱਕ ਪਾਸੇ ਕੌਰਵ ਤੇ ਦੂਜੇ ਪਾਸੇ ਪਾਂਡਵ, ਪਾਂਡਵ ਤੇ ਉਹਨਾਂ ਦੇ ਵਿੱਚੋਂ ਸੂਰਮਾ ਹੋਇਆ ਅਰਜਨ। ਅਰਜਨ ਦਾ ਜਿਹੜਾ ਰਥੀ ਹੈ ਉਹ ਭਗਵਾਨ ਕ੍ਰਿਸ਼ਨ ਹੈ। ਜਿੱਥੇ ਉਹਨੇ ਰਥ ਸੰਭਾਲਿਆ ਭਗਵਾਨ ਕ੍ਰਿਸ਼ਨ ਨੇ, ਉੱਥੇ ਉਹਨਾਂ ਨੂੰ ਸੇਧ ਵੀ ਦਿੱਤੀ, ਨੀਤੀ ਵੀ ਦਿੱਤੀ। ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਵੀ ਜਿਤਨੀ ਦੇਰ ਤੱਕ ਦੂਜੇ ਪਾਸੇ ਆਪਣੀ ਵਿਰੋਧੀ ਪੱਖ ਵਿੱਚ ਦਰੋਣਚਾਰੀਆ ਵਰਗਾ ਸੂਰਮਾ ਖੜਾ ਹੈ ਤੇ ਤੁਸੀਂ ਕਦੇ ਜਿੱਤ ਨਹੀਂ ਸਕਦੇ ਜੀ, ਕਰੀਏ ਕੀ? ਉਹ ਕਹਿੰਦੇ ਢੰਗ ਮੈਂ ਦੱਸ ਦਿੰਦਾ, ਕਰਨਾ ਤੁਹਾਨੂੰ ਪੈਣਾ, ਢੰਗ ਮੈਂ ਦੱਸੂ, ਕਰਿਓ ਤੁਸੀਂ ਜੀ। ਕੀ ਕਰੀਏ? ਕਹਿੰਦੇ ਇੱਕ ਹਾਥੀ ਹੈ, ਆ ਜਿਹੜਾ ਜੰਗ ਹੋ ਰਿਹਾ ਨਾ ਇਹਦੇ ਵਿੱਚ ਇੱਕ ਹਾਥੀ ਹੈ, ਉਹਦਾ ਨਾਮ ਵੀ ਅਸਵਥਾਮ ਹੈ ਤੇ ਦਰੋਣ ਦੇ ਪੁੱਤਰ ਦਾ ਨਾਮ ਵੀ ਅਸਵਥਾਮ ਹੈ। ਭੀਮ ਨੂੰ ਕਹੋ ਬਲਸ਼ਾਲੀ ਹੈ, ਚੰਗੇ ਜੁੱਸੇ ਦਾ ਮਾਲਕ ਹੈ, ਵੀ ਉਹ ਜਿਹੜਾ ਹਾਥੀ ਹੈ ਨਾ ਜਿਹਦਾ ਨਾਮ ਅਸਵਥਾਮ ਹੈ ਉਹਨੂੰ ਗਦਾ ਮਾਰ ਮਾਰ ਕੇ ਖਤਮ ਕਰ ਦੇ। ਐਸੇ ਕੀਤਾ ਤੇ ਫਿਰ ਜਿਹੜਾ ਯੁਧਿਸ਼ਟਰ ਸੀ ਜਿਹਨੂੰ ਕਿਹਾ ਜਾਂਦਾ ਸੀ ਇਹ ਧਰਮ ਦਾ ਪੁੱਤਰ ਹੈ ਉਹਨਾਂ ਦੇ ਅਨੁਸਾਰ, ਭਗਵਾਨ ਕਹਿੰਦੇ ਐ ਕਰ ਵੀ ਹੁਣ ਤੂੰ ਕਹਿ ਦੇ ਵੀ ਅਸਵਥਾਮਾ ਮਰ ਗਿਆ, ਅਸਵਥਾਮਾ ਹਤੋ, ਇੰਨੀ ਗੱਲ ਤਾਂ ਉੱਚੀ ਬੋਲਣੀ ਹੈ, ਬੋਲਣੀ ਉਦੋਂ ਹੈ ਜਦੋਂ ਦਰੋਣਚਾਰੀਆ ਸਾਹਮਣੇ ਖੜਾ ਹੋਵੇਗਾ, ਪਰ ਜਿਹੜੀ ਬਾਕੀ ਦੀ ਗੱਲ ਹੈ ਉਹ ਬਿਲਕੁਲ ਹੌਲੀ ਬੋਲਣੀ ਹੈ। ਕਿਹੜੀ? ਨਰੋ ਵਾ ਕੁੰਚਰ ਵਾ, ਅਸਵਥਾਮਾ ਤਾਂ ਮਰ ਗਿਆ ਪਰ ਇਹ ਨਹੀਂ ਪਤਾ ਵੀ ਹਾਥੀ ਮਰਿਆ ਕਿ ਬੰਦਾ ਮਰਿਆ। ਇਹ ਨੀਤੀ ਸੀ, ਕੁਟਲ ਨੀਤੀ, ਧਰਮ ਨੀਤੀ ਨਹੀਂ ਇਹਨੂੰ ਕਹਿ ਸਕਦੇ ਆਪਾਂ, ਕੁਟਲ ਨੀਤੀ ਸੀ ਇਹ। ਇਉਂ ਬੋਲ ਅਸਵਥਾਮਾ ਹਤੋ, ਇੰਨਾ ਉੱਚੀ ਬੋਲਣਾ, ਨਰੋ ਵਾ ਕੁੰਚਰ ਵਾ ਇਹਨੂੰ ਹੌਲੀ ਬੋਲਣਾ। ਤਾਂ ਜਦੋਂ ਦਰੋਣਚਾਰੀਏ ਦੇ ਕੰਨਾਂ ਚ ਇਹ ਗੱਲ ਪਈ ਨਾ ਵੀ ਅਸਵਥਾਮਾ ਹਤੋ, ਅਸਵਥਾਮਾ ਮਰ ਗਿਆ, ਕੌਣ ਕਹਿ ਰਿਹਾ? ਯੁਧਿਸ਼ਟਰ ਕਹਿ ਰਿਹਾ ਜਿਹਨੂੰ ਕਿਹਾ ਜਾਂਦਾ ਸੀ ਧਰਮ ਦਾ ਪੁੱਤਰ ਹੈ, ਇਹ ਝੂਠ ਨਹੀਂ ਬੋਲਦਾ, ਪਰ ਝੂਠ ਬੋਲਿਆ, ਪਰ ਝੂਠ ਬੋਲਿਆ, ਜਿਹਨੂੰ ਕਿਹਾ ਜਾਂਦਾ ਸੀ ਝੂਠ ਨਹੀਂ ਬੋਲਦਾ, ਨੇ ਝੂਠ ਬੋਲਤਾ। ਤਾਂ ਜਦੋਂ ਉਹਨੇ ਆਵਾਜ਼ ਸੁਣੀ ਵੀ ਮੇਰਾ ਪੁੱਤ ਮਰ ਗਿਆ ਨਾ, ਉਹਨੇ ਵੀ ਇਹ ਗੱਲ ਦੀ ਘੋਖ ਨਹੀਂ ਕੀਤੀ ਕਿ ਪੁੱਤ ਮਰਿਆ ਕਿ ਹਾਥੀ ਮਰਿਆ। ਅਸਵਥਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ, ਨਰ ਵਾ ਕੁੰਚਰ ਕਾ ਭੇਦ ਨਾ ਵਿਚਾਰਾ ਹੈ। ਫਿਰ ਅਖੀਰਲੀ ਤੁਕ ਵਿੱਚ ਜਾ ਕੇ ਉਹ ਕਲਗੀਧਰ ਦੀ ਵਡਿਆਈ ਕਰਦਾ, ਐਸਾ ਕੋਈ ਨਾ ਜੱਗ ਵਿੱਚ ਜਨਮੇ ਉਹ ਖਾਲਸਾ ਜੀ, ਚਾਰ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਐਸੇ ਤਾਂ ਹੋਏ ਵੱਡੇ ਵੱਡੇ ਰਾਜੇ ਜਿਹੜੇ ਪੁੱਤਰ ਮੋਹਾਂ ਦੇ ਵਿੱਚ ਆਪਣੇ ਮਹਿਲਾਂ ਤੋਂ ਛਾਲ ਮਾਰ ਕੇ ਮਰ ਗਏ, ਵੱਡੇ ਵੱਡੇ ਰਿਸ਼ੀ ਵਸ਼ਿਸ਼ਠ ਮੁਨੀ ਵਰਗੇ ਐਸੇ ਹੋਏ ਜਿਹੜੇ ਪੁੱਤਰ ਮੋਹ ਦੇ ਵਿੱਚ ਆਪਣੇ ਸਰੀਰ ਨੂੰ ਤਨ ਨੂੰ ਪੱਥਰ ਬੰਨ ਕੇ ਬਿਆਸ ਦਰਿਆ ਦੇ ਵਿੱਚ ਉਹਨਾਂ ਨੇ ਛਾਲ ਮਾਰਤੀ। ਐਸੇ ਐਸੇ ਸੂਰਮੇ ਦਰੋਣ ਵਰਗੇ ਹੋਏ ਜਿਨ੍ਹਾਂ ਨੇ ਪੁੱਤਰ ਮੋਹ ਦੇ ਵਿੱਚ ਪ੍ਰਾਣ ਤਿਆਗ ਤੇ, ਪਰ ਐਸਾ ਨਹੀਂ ਕੋਈ ਹੋਇਆ, ਐਸਾ ਕੋਈ ਨਾ ਜੱਗ ਵਿੱਚ ਜਨਮੇ ਉਹ ਖਾਲਸਾ ਜੀ, ਚਾਰ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਚਾਰ ਪੁੱਤਰਾਂ ਦੀਆਂ ਸ਼ਹਾਦਤਾਂ ਹੋ ਗਈਆਂ ਤੇ ਦੋ ਦੀਆਂ ਸ਼ਹਾਦਤਾਂ ਨੇਤਰਾਂ ਦੇ ਸਾਹਮਣੇ ਹੋਈਆਂ, ਧੰਨ ਬਾਬਾ ਅਜੀਤ ਸਿੰਘ ਤੇ ਧੰਨ ਬਾਬਾ ਜੁਝਾਰ ਸਿੰਘ। ਤੇ ਜਦੋਂ ਸਾਹਿਬਜ਼ਾਦੇ ਸੂਰਮਗਤੀ ਨੂੰ ਪ੍ਰਾਪਤ ਹੁੰਦੇ ਆ ਨਾ ਤਾਂ ਕਲਗੀਧਰ ਦਸਮੇਸ਼ ਪਿਤਾ ਆਪ ਜਕਾਰੇ ਛੱਡਦਾ ਆਪ। ਪਹਿਲਾਂ ਕੀ ਸੀ? ਪਹਿਲਾਂ ਜਦੋਂ ਕੋਈ ਵੀ ਸਿੰਘ ਸ਼ਹੀਦ ਹੁੰਦਾ ਸੀ ਆਲਮ ਸਿੰਘ ਨੱਚਣਾ, ਇਹ ਚਮਕੌਰ ਦੀ ਗੱਡੀ ਦੇ ਵਿੱਚ ਸੀ, ਜਦੋਂ ਕਿਸੇ ਸਿੰਘ ਨੇ ਸ਼ਹੀਦੀ ਪ੍ਰਾਪਤ ਕਰਨੀ ਇਹਨੇ ਜਕਾਰਾ ਛੱਡਣਾ ਤੇ ਬਾਕੀ ਦੇ ਸਿੰਘਾਂ ਨੇ ਉਹਦਾ ਜਵਾਬ ਦੇਣਾ। ਪਰ ਜਦੋਂ ਧੰਨ ਬਾਬਾ ਅਜੀਤ ਸਿੰਘ ਸ਼ਹੀਦੀ ਨੂੰ ਪ੍ਰਾਪਤ ਹੋਏ ਨਾ ਤੇ ਸਾਰਿਆਂ ਦੇ ਜਿਹੜੇ ਚਿਹਰੇ ਸੀ ਸਿੱਖਾਂ ਦੇ ਉਹ ਕਲਗੀਧਰ ਪਾਤਸ਼ਾਹ ਵੱਲ ਨੇ, ਇੱਕ ਪਿਤਾ ਦੇ ਸਾਹਮਣੇ ਨੌਜਵਾਨ ਪੁੱਤ ਉਹਦੀ ਸ਼ਹਾਦਤ ਹੋ ਰਹੀ ਹੈ। ਤੇ ਜਦੋਂ ਆਲਮ ਸਿੰਘ ਨੱਚਣੇ ਨੇ ਜਕਾਰਾ ਨਾ ਛੱਡਿਆ ਨਾ ਤਾਂ ਫਿਰ ਕਲਗੀਧਰ ਨੇ ਜਕਾਰਾ ਛੱਡਿਆ। ਤੇ ਆਪ ਹੀ ਜਕਾਰਾ ਛੱਡਿਆ, ਸਿੰਘਾਂ ਦਾ ਜਵਾਬ ਨਹੀਂ ਆਇਆ, ਆਪ ਹੀ ਜਵਾਬ ਦਿੱਤਾ, ਆਪ ਹੀ ਜਵਾਬ ਦਿੱਤਾ ਤੇ ਫਿਰ ਕਹਿਣ ਲੱਗੇ, ਕਹਿੰਦੇ ਸਿੰਘੋ ਵੀ ਤੁਸੀਂ ਮੇਰੀ ਖੁਸ਼ੀ ਵਿੱਚ ਸ਼ਾਮਲ ਨਹੀਂ ਹੋਏ, ਤੁਸੀਂ ਮੇਰੀ, ਕਹਿੰਦੇ ਪਾਤਸ਼ਾਹ ਇੱਥੇ ਬਾਬਾ ਅਜੀਤ ਸਿੰਘ ਦੀ ਬਰਾਤ ਨਹੀਂ ਚੜ੍ਹਦੀ, ਸ਼ਹੀਦੀ ਹੋਈ ਹੈ, ਖੁਸ਼ੀ ਕਾਹਦੀ? ਕਹਿੰਦੇ ਅੱਜ ਮੇਰੇ ਨਾਮ ਵਿੱਚ ਵਾਧਾ ਹੋ ਗਿਆ, ਅੱਜ ਮੇਰੇ ਨਾਮ ਵਿੱਚ ਵਾਧਾ ਹੋ ਗਿਆ, ਜਿਸ ਦਿਨ ਸਾਡੇ ਖਾਨਦਾਨ ਦੀ ਗੱਲ ਚੱਲਦੀ ਸੀ ਨਾ, ਗੁਰੂ ਅਰਜਨ ਮਹਾਰਾਜ ਦੀ ਗੱਲ ਚੱਲਦੀ ਸੀ ਤਾਂ ਲੋਕ ਕਹਿੰਦੇ ਸੀ ਕਿ ਸ਼ਹੀਦਾਂ ਦੇ ਖਾਨਦਾਨ ਦਾ ਬੱਚਾ ਹੈ, ਮੇਰੇ ਬਾਰੇ ਕਹਿੰਦੇ ਸੀ। ਅਰ ਜਦੋਂ ਪਿਤਾ ਦੀ ਸ਼ਹਾਦਤ ਹੋ ਗਈ, ਕਹਿਣ ਲੱਗੇ ਇਹ ਗੋਬਿੰਦ ਰਾਏ ਸ਼ਹੀਦ ਪਿਤਾ ਦਾ ਪੁੱਤ ਹੈ, ਪਰ ਅੱਜ ਮੇਰੇ ਨਾਮ ਵਿੱਚ ਵਾਧਾ ਹੋ ਗਿਆ, ਇਹ ਸ਼ਹੀਦ ਪੁੱਤਰਾਂ ਦਾ ਪਿਤਾ ਹੈ, ਇਹ ਸ਼ਹੀਦ ਪੁੱਤਰਾਂ ਦਾ ਪਿਤਾ, ਐਸਾ ਕੋਈ ਨਾ ਜੱਗ ਵਿੱਚ ਜਨਮੇ ਉਹ ਖਾਲਸਾ ਜੀ, ਚਾਰ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਇੱਕ ਵਿਦਵਾਨ ਕਹਿੰਦਾ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਗੁਰੂ ਧਾਰਨ ਕਰਨਾ ਪਰ ਕਰਨਾ ਕੈਸਾ ਚਾਹੀਦਾ, ਕਿਤੇ ਐਸਾ ਨਾ ਹੋਵੇ ਕਿ ਜਦੋਂ ਗੁਰੂ ਦੇ ਕਰਮ ਪ੍ਰਗਟ ਹੋ ਜਾਣ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਤੇ ਉਦੋਂ ਫਿਰ ਚੇਲਿਆਂ ਨੂੰ ਆਪਣਾ ਮੂੰਹ ਦਿਖਾਉਣਾ ਔਖਾ ਹੋ ਜੇ। ਆ ਪਿਛਲੇ ਸਮੇਂ ਦੌਰਾਨ ਦੋ ਤਿੰਨ ਗੁਰੂ ਕਰੇ ਨੇ ਨਾ ਅੰਦਰ ਚੱਕ ਕੇ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ, ਗੱਦੀਆਂ ਲਾ ਕੇ ਬਹਿੰਦੇ ਸੀ, ਮੱਥੇ ਟਿਕਾਉਂਦੇ ਸੀ ਤੇ ਗੁਰੂ ਦਾ ਸਵਾਂਗ ਰਚਦੇ ਸੀ, ਤੇ ਅੱਜ ਕਿੱਥੇ ਨੇ ਉਹ? ਅੱਜ ਉਹ ਕਿੱਥੇ ਨੇ? ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਸਿੱਖਾ ਤੂੰ ਮਾਣ ਨਾਲ ਸਿਰ ਉੱਚਾ ਚੱਕ ਕੇ ਤੁਰ ਸਕੇ ਕਿ ਮੈਂ ਕਲਗੀਧਰ ਦਾ ਸਿੱਖ ਹਾਂ, ਮੇਰਾ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਕਹਿੰਦੇ ਧੰਨ ਮਾਤਾ ਗੁਜਰ ਕੌਰ ਨਾ, ਉਹਨੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ, ਕਹਿੰਦੇ ਅਕਾਲ ਪੁਰਖ ਵੀ ਤਿੰਨ ਦਹਾਕਿਆਂ ਦੇ ਕਰੀਬ ਹੋ ਗਿਆ, ਤਿੰਨ ਦਹਾਕਿਆਂ ਦੇ ਕਰੀਬ, 45 ਸਾਲ ਦੀ ਉਮਰ ਸੀ ਧੰਨ ਮਾਤਾ ਗੁਜਰ ਕੌਰ ਦੀ। ਜਿਸ ਦਿਨ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਤਕਰੀਬਨ 31-32 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਉਹ ਵਕਤ, ਤੇ ਕੀ ਬੇਨਤੀ ਸੀ? ਅਕਾਲ ਪੁਰਖ ਪਰਮਾਤਮਾ ਜੇ ਪੁੱਤ ਦੇਣਾ ਹੈ ਨਾ ਤਾਂ ਉਹ ਪੁੱਤ ਦਈ ਵੀ ਜੇ ਤਾਂ ਮੈਂ ਤੈਨੂੰ ਕਹਾਂ ਵੀ ਉਹ ਵਿਦਵਾਨ ਹੋਵੇ, ਗਿਆਨੀ ਹੋਵੇ, ਸੰਤ ਹੋਵੇ, ਭਗਤ ਹੋਵੇ, ਸੂਰਮਾ ਹੋਵੇ, ਕਵੀ ਹੋਵੇ, ਹੋ ਸਕਦਾ ਕੋਈ ਨਾ ਕੋਈ ਗੁਣ ਰਹਿ ਜੇ, ਹੋ ਸਕਦਾ ਮੇਰੇ ਤੋਂ ਕੋਈ ਨਾ ਕੋਈ ਗੁਣ ਰਹਿ ਜੇ। ਮੈਂ ਇਹੀ ਕਹੂੰ ਵੀ ਜਿੰਨੇ ਗੁਣ ਤੇਰੇ ਚ ਓਨੇ ਗੁਣ ਮੇਰੇ ਪੁੱਤ ਵਿੱਚ ਹੋਣ, ਤੇ ਜਿਹੜਾ ਵੀ ਉਹਦੇ ਦਰਸ਼ਨ ਕਰੇ ਨਾ ਉਹ ਇਹ ਕਹੇ ਕਿ ਅੱਜ ਮੈਂ ਧਰਤੀ ਤੇ ਤੁਰਦਾ ਫਿਰਦਾ ਰੱਬ ਵੇਖ ਕੇ ਆਇਆ। ਗੱਜ ਕੇ ਆਖੋ ਸਾਧਨਾ, ਤੁਰਦਾ ਫਿਰਦਾ ਰੱਬ। ਤੇ ਲਾਲਾ ਦੌਲਤ ਰਾਏ ਨੇ ਆਹੀ ਕਿਹਾ ਸੀ ਨਾ, ਇੱਕ ਸਨਾਤਨ ਮਤ ਦਾ ਵਿਦਵਾਨ ਦਯਾਨੰਦ ਸਰਸਵਤੀ ਨੂੰ ਮੰਨਣ ਵਾਲਾ, ਉਹ ਕਲਗੀਧਰ ਪਾਤਸ਼ਾਹ ਦੀ ਉਸਤਤ ਵਿੱਚ ਕਹਿ ਰਿਹਾ, ਕਹਿੰਦਾ ਮੇਰਾ ਖਿਆਲ ਸੀ ਵੀ ਮੈਂ ਕਿਸੇ ਪੂਰੇ ਦਾ ਇਤਿਹਾਸ ਲਿਖਾਂ, ਪੂਰੇ ਦਾ। ਤੇ ਫਿਰ ਉਹਨੇ ਵੱਖ ਵੱਖ ਗੁਣ ਕਹੇ ਕਲਗੀਧਰ ਦੇ, ਅਖੀਰ ਵਿੱਚ ਆ ਕੇ ਉਹ ਇੱਕ ਗੱਲ ਕਹਿੰਦਾ, ਕਹਿੰਦਾ ਜਦੋਂ ਪਰਮਾਤਮਾ ਦੀ ਸਾਰੀ ਮਿਹਨਤ ਸਾਰੀ ਸਿਆਣਪ ਸਾਰੀ ਘਾਲਣਾ ਸਾਰੀ ਸੁੰਦਰਤਾ ਸਾਰਾ ਗਿਆਨ ਸਾਰੀ ਸੂਰਮਗਤੀ ਇੱਕ ਜਗ੍ਹਾ ਤੇ ਇਕੱਠੀ ਹੋਈ, ਉਦੋਂ ਫਿਰ ਕਲਗੀਧਰ ਪਾਤਸ਼ਾਹ ਨੇ ਪ੍ਰਕਾਸ਼ ਲਿਆ, ਉਦੋਂ ਲਿਆ ਜਦੋਂ ਪਰਮਾਤਮਾ ਦੀ ਸਾਰੀ ਸਿਆਣਪ ਸਾਰਾ ਗਿਆਨ ਸਾਰੀ ਸੁੰਦਰਤਾ ਸਾਰੀ ਸੂਰਮਗਤੀ ਇੱਕ ਜਗ੍ਹਾ ਤੇ ਇਕੱਠੀ ਹੋ ਗਈ, ਸਾਰੀ ਘਾਲਣਾ ਤਾਂ ਫਿਰ ਕਲਗੀਧਰ ਪਾਤਸ਼ਾਹ ਨੇ ਪ੍ਰਕਾਸ਼ ਲਿਆ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਸਾਰਾ ਬੱਚਿਆਂ ਕੋ ਹਾਏ ਦੇਵੇ, ਦੇਸ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ, ਇੱਕ ਵੀ ਲਾਲ ਇੱਕ ਵੀ ਪੁੱਤ ਘਰ ਚ ਨਹੀਂ ਰੱਖਿਆ, ਸਾਰੇ ਕੁਰਬਾਨ ਕਰਤੇ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ। ਔਰੰਗਜ਼ੇਬ ਨੇ ਨਾ ਵੱਡੇ ਵੱਡੇ ਸੂਰਮੇ ਸੱਦ ਲਏ, ਐਂ ਦਰਬਾਰ ਲਾ ਲਿਆ, ਇੱਕ ਮੇਜ਼ ਦੇ ਉੱਪਰ ਉਹਨੇ ਤਲਵਾਰ ਰੱਖਤੀ ਤੇ ਪਾਣ ਦਾ ਬੀੜਾ ਰੱਖਤਾ ਤੇ ਆਪਣੇ ਸੂਰਮਿਆਂ ਨੂੰ ਲਾਣਤਾਂ ਪਾਉਣ ਲੱਗ ਗਿਆ। ਔਰੰਗਾ ਉਹ ਕਹਿੰਦਾ ਤੁਹਾਡੇ ਵਿੱਚੋਂ ਕੋਈ ਸੂਰਮਾ ਹੈ? ਤੁਹਾਡੇ ਵਿੱਚੋਂ ਹੈ ਕੋਈ ਸੂਰਮਾ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਮੁਸ਼ਕਾਂ ਬੰਨ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰ ਸਕੇ? ਕਿਉਂ? ਕਿਉਂਕਿ ਔਰੰਗਜ਼ੇਬ ਤੜਫ ਚੁੱਕਿਆ ਸੀ, ਇਹ ਚਾਹੁੰਦਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਤਨ ਦੇ ਚਾਰ ਟੁਕੜੇ ਕਰਕੇ ਮੈਂ ਦਿੱਲੀ ਦੇ ਚਾਰ ਦਰਵਾਜ਼ਿਆਂ ਤੇ ਟੰਗਦਾ ਤੇ ਲੋਕਾਂ ਚ ਸਹਿਮ ਪੈਦਾ ਕਰਦਾ, ਕੱਲ ਨੂੰ ਕੋਈ ਮੇਰੇ ਅੱਗੇ ਗਰਦਨ ਉੱਚੀ ਚੱਕ ਕੇ ਤੁਰ ਨਾ ਜੇ ਸਕੇ। ਤੇ ਕੱਟਿਆ ਹੋਇਆ ਸੀਸ ਭਾਈ ਜੈਤਾ ਜਦੋਂ ਆਨੰਦਪੁਰੀ ਲੈ ਕੇ ਗਿਆ ਨਾ, ਤਾਂ ਔਰੰਗਜ਼ੇਬ ਨੂੰ ਕੀ ਸੀ ਕਿ 9 ਸਾਲ ਦਾ ਬੱਚਾ, ਇਹਨੇ ਕੀ ਕਰਨਾ, ਡਰ ਜੂ, ਸਹਿਮ ਵਿੱਚ ਆਜੂ, ਇਹ ਬਾਕੀ ਦੇ ਸਿੱਖਾਂ ਨੂੰ ਲੈ ਕੇ ਮੇਰੇ ਕੋਲ ਆਊ ਹੁਣ, ਔਰੰਗਜ਼ੇਬ ਸੋਚਦਾ ਸੀ। ਪਰ ਹੋ ਗਿਆ ਕੰਮ ਉਲਟ, ਹੋਇਆ ਕੰਮ ਉਲਟ, ਉਧਰੋਂ ਰਣਜੀਤ ਨਗਾਰਾ ਬਚ ਗਿਆ, ਸ਼ਸਤਰ ਕਲਾ ਦੇ ਅਭਿਆਸ ਸ਼ੁਰੂ ਹੋ ਗਏ, ਜੰਗੀ ਅਭਿਆਸ ਸ਼ੁਰੂ ਹੋ ਗਏ, ਵੀਰ ਰਸੀ ਵਾਰਾਂ ਚੱਲ ਰਹੀਆਂ ਨੇ। ਤਾਂ ਉਹ ਵਗਦ ਨਾ ਫਿਰ ਔਰੰਗਜ਼ੇਬ ਕਲਪ ਗਿਆ, ਉਹ ਕਹਿੰਦਾ ਤੁਹਾਡੇ ਵਿੱਚੋਂ ਕੋਈ ਸੂਰਮਾ ਹੈ? ਮੈਂ ਤਾਂ ਚਾਹੁੰਦਾ ਸੀ ਇਹਦੇ ਪਿਤਾ ਦੇ ਤਨ ਦੇ ਚਾਰ ਟੁਕੜੇ ਕਰਨੇ, ਪਰ ਉਹ ਮੇਰੇ ਖਿਆਲ ਵਿੱਚ ਹੀ ਰਹਿ ਗਏ, ਮਨ ਦੀਆਂ ਮਨ ਚ ਹੀ ਰਹਿ ਗਈਆਂ। ਚਲੋ ਹੁਣ ਆਏ ਕਰੋ ਵੀ ਤੁਹਾਡੇ ਜੋ ਕੋਈ ਸੂਰਮਾ ਉੱਠੇ। ਉਹ ਵਕਤ ਸੈਦ ਖਾਂ ਪਠਾਨ, ਇਹ ਨਸੀਰਾਂ ਬੇਗਮ ਦਾ ਸਕਾ ਭਾਈ ਹੈ। ਨਸੀਰਾਂ ਬੇਗਮ ਕੌਣ ਹੈ? ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਹੈ। ਇਹ ਉੱਠਿਆ, ਇਹਨੇ ਪਾਣ ਦਾ ਬੀੜਾ ਮੂੰਹ ਚ ਪਾ ਕੇ ਨਾ ਤਲਵਾਰ ਚੱਕ ਲਈ, ਇਸਲਾਮ ਦੁਨੀਆ ਦੇ ਅਨੁਸਾਰ ਇਹਨੇ ਸਹੁੰ ਖਾਧੀ, ਪਾਣ ਦਾ ਬੀੜਾ ਮੂੰਹ ਚ ਪਾਉਣਾ, ਸਹੁੰ ਖਾਣੀ। ਸਹੁੰ ਖਾ ਕੇ ਕਹਿੰਦਾ ਔਰੰਗਜ਼ੇਬ ਨੂੰ, ਕਹਿੰਦਾ ਵੀ ਮੇਰੇ ਨਾਲ ਤੂੰ ਫੌਜਾਂ ਘੱਲ, ਬਸ ਬਾਹਲੀ ਦੇਰ ਦੀ ਗੱਲ ਨਹੀਂ, ਇਹ ਤਾਂ ਕੁਝ ਸਮੇਂ ਦੀ ਗੱਲ ਹੈ, ਜੋ ਚਾਹੁਣਾ ਉਹੀ ਹੋਜੂ। ਤੇ ਬੜੇ ਤਾ ਦੇ ਨਾਲ ਚੱਲਿਆ ਦਿੱਲੀ ਤੋਂ, ਤੇ ਐਡਾ ਹੰਕਾਰ ਆਪਣੇ ਮਨ ਚ ਭਰ ਕੇ ਚੱਲਿਆ, ਕਹਿੰਦਾ ਜਾਂਦਾ ਜਾਂਦਾ ਆਪਣੀ ਭੈਣ ਨੂੰ ਵੀ ਦੱਸ ਜਾ, ਜਾਂਦਾ ਜਾਂਦਾ ਆਪਣੀ ਭੈਣ ਨੂੰ ਦੱਸ ਜਾ ਵੀ ਜਿਹੜੇ ਕਾਫਰ ਦੀ ਬਾਣੀ, ਧਿਆਨ ਦਿਓ ਦੋ ਸ਼ਬਦ ਨੇ ਇਸਲਾਮ ਦੀ ਭਾਸ਼ਾ ਵਿੱਚ, ਇੱਕ ਮੋਮਨ ਇੱਕ ਕਾਫਰ। ਮੋਮਨ ਉਹਨੂੰ ਕਿਹਨੂੰ ਕਹਿੰਦੇ ਨੇ ਜੋ ਹਾਜ਼ਰਤ ਮੁਹੰਮਦ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ, ਪਾ ਕੇ ਕੁਰਾਨ ਸ਼ਰੀਫ ਵਿੱਚ ਵਿਸ਼ਵਾਸ ਰੱਖਦਾ, ਉਹਨੂੰ ਉਹ ਮੋਮਨ ਕਹਿੰਦੇ ਨੇ, ਤੇ ਬਾਕੀ ਗੈਰ ਮੁਸਲਮਾਨ ਉਹਨਾਂ ਦੀ ਨਿਗਾਹ ਵਿੱਚ ਕਾਫਰ ਨੇ। ਉਹ ਕਹਿੰਦਾ ਜਿਹੜੇ ਕਾਫਰ ਦੀ ਬਾਣੀ ਪੜ੍ਹਦੀ ਆ ਨਾ ਤੂੰ, ਜਿਹਦੇ ਨਾਲ ਜੁੜੀਆਂ, ਉਹਦਾ ਮੈਂ ਸਿਰ ਲੈਣ ਵਾਸਤੇ ਚੱਲਿਆ ਆਨੰਦਪੁਰੀ। ਆ ਗਿਆ, ਦਰਵਾਜ਼ਾ ਖੜਕਾਇਆ, ਅੰਦਰੋਂ ਬੀਬੀ ਨਸੀਰਾ ਨਿਕਲੀ। ਕਹਿੰਦੇ ਉਹ ਵਕਤ ਉਹਦੀ ਰਾਸਨਾ ਤੇ ਸੁਖਮਣੀ ਸਾਹਿਬ ਦਾ ਪਾਠ ਹੈ, ਬਾਣੀ ਪੜ੍ਹਦੇ ਸੁਖਮਣੀ ਸਾਹਿਬ ਦੀ। ਉਹਨੇ ਵੇਖ ਲਿਆ, ਕਹਿੰਦੀ ਭਰਾਵਾ ਕਿੱਥੇ ਚੱਲਿਆ? ਕਹਿੰਦਾ ਆਨੰਦਪੁਰੀ, ਆਨੰਦਪੁਰ ਸਾਹਿਬ ਚੱਲਿਆ। ਕੀ ਕਰਨ? ਮੱਥਾ ਟੇਕਣ। ਕਹਿੰਦਾ ਮੱਥਾ ਟੇਕਣ ਨਹੀਂ, ਗੁਰੂ ਦਾ ਸਿਰ ਲੈਣ ਵਾਸਤੇ ਚੱਲਿਆ। ਕਹਿੰਦੀ ਕਮਲਾ ਹੋਇਆ ਤੂੰ, ਕਿੱਡੇ ਵਚਨ ਕਰਦਾ, ਗੁਰੂ ਨੇ ਇੰਜ ਨਹੀਂ ਬੋਲੀਦਾ, ਗੁਰੂ ਦੇ ਅੱਗੇ ਤਾਂ ਸੀਸ ਨਵਾਈਦਾ। ਬੜਾ ਸਮਝਾਇਆ ਭੈਣ ਨੇ, ਪਰ ਇਹ ਨਾ ਸਮਝਿਆ। ਅਖੀਰ ਫਿਰ ਨਸੀਰਾ ਬੇਗਮ ਨਾ ਅਰਦਾਸ ਕਰਦੀ, ਐ ਕਲਗੀਧਰ ਪਾਤਸ਼ਾਹ ਵੀ ਤੇਰੇ ਕੋਲ ਦੋ ਤਰ੍ਹਾਂ ਦੇ ਤੀਰ ਨੇ, ਇੱਕ ਤੀਰ ਨੇ ਲੋਹੇ ਦੇ, ਜਿਹੜੇ ਮਾਰ ਦਵੇ ਨਾ ਕਿਸੇ ਦੇ ਤਨ ਵਿੱਚ ਵੱਜ ਜਾਣ, ਉਹ ਮੁੜ ਕੇ ਨਹੀਂ ਉੱਠਦਾ। ਦੂਸਰੇ ਤੀਰ ਨੇ ਤੇਰੇ ਕੋਲ ਸ਼ਬਦਾਂ ਦੇ, ਰਹਿਮਤ ਦੇ, ਕਿਰਪਾ ਦੇ, ਬਖਸ਼ਿਸ਼ ਦੇ, ਜਿਹਦੇ ਉਹ ਮਾਰ ਦਵੇ ਉਹਦੇ ਵਿੱਚ ਉਹ ਹੰਕਾਰ ਨਿਕਲ ਜਾਂਦਾ, ਉੱਠਦਾ ਉਹ ਵੀ ਨਹੀਂ, ਤਨ ਉਹਦਾ ਜਿਉਂਦਾ ਰਹਿੰਦਾ, ਤਨ ਸਲਾਮਤ ਰਹਿੰਦਾ, ਪਰ ਮੁੜ ਕੇ ਉਹ ਹੰਕਾਰ ਦੀ ਗੱਲ ਨਹੀਂ ਕਰਦਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ, ਭਰਾ ਕਰੇ ਜੇ ਛੇਕ, ਮੁੜ ਕੇ ਨਹੀਂ ਉੱਠਦਾ। ਹੁਣ ਐ ਕਰੀ ਵੀ ਮੇਰੇ ਭਰਾ ਦੇ ਤੀਰ ਤਾਂ ਮਾਰੀ, ਪਰ ਮਾਰੀ ਕਿਰਪਾ ਦੇ, ਮਾਰੀ ਬਖਸ਼ਿਸ਼ ਦੇ, ਲੋਹੇ ਵਾਲੇ ਧੀਰ ਨਾ ਮਾਰ ਦੀਏ ਤਾਂ ਕਮਲਾ ਹੋਇਆ ਫਿਰਦਾ। ਹੁਣ ਸੈਦ ਖਾਂ ਪਠਾਨ ਪਹੁੰਚ ਗਿਆ। ਇੱਕ ਪਾਸੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸ਼ਸਤਰਧਾਰੀ ਯੋਧੇ ਤੇ ਦੂਸਰੇ ਪਾਸੇ ਸੈਦ ਖਾਂ ਪਠਾਨ ਆਪਣੀਆਂ ਫੌਜਾਂ ਦੇ ਨਾਲ ਹੁਣ ਟਾਕਰਾ ਹੋ ਰਿਹਾ। ਅਖੀਰ ਇਹਨੇ ਕਲਗੀਧਰ ਪਾਤਸ਼ਾਹ ਨੂੰ ਚੈਲੰਜ ਕੀਤਾ, ਕਹਿੰਦਾ ਐ ਗੋਬਿੰਦ ਸਿੰਘ ਮੇਰੇ ਸਾਹਮਣੇ ਆ, ਮੇਰੇ ਸਾਹਮਣੇ ਆ, ਆਪਾਂ ਦੋ ਹੱਥ ਕਰ ਲਈਏ। ਤੇ ਜਦੋਂ ਕਲਗੀਧਰ ਪਾਤਸ਼ਾਹ ਸਾਹਮਣੇ ਆਏ ਨਾ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੇ ਗੁਰੂ ਨੇ ਜਦੋਂ ਐਨ ਕਿਰਪਾ ਭਰ ਕੇ ਦ੍ਰਿਸ਼ਟੀ ਪਾਈ ਸੈਦ ਖਾਂ ਪਠਾਨ, ਉਹਨੇ ਸ਼ਸਤਰ ਸੁੱਟਤਾ ਆਪਣਾ, ਉੱਚੀ ਉੱਚੀ ਘਗਿਆ ਕੇ ਬੋਲਣ ਲੱਗਿਆ, ਕਹਿੰਦਾ ਐ ਕਲਗੀਧਰ ਤੀਰ ਨਾ ਚਲਾਈ, ਗੁਰੂ ਗੋਬਿੰਦ ਸਿੰਘ ਮਰ ਜੂਗਾ। ਇਹਦੇ ਨਾਲ ਦੇ ਜਿਹੜੇ ਸਿਪਾਹੀ ਸੀ ਨਾ, ਇਹਦੇ ਮੋਢੇ ਫੜ ਕੇ ਕਹਿੰਦੇ ਤੂੰ ਕਹਿ ਕੀ ਰਿਹਾ, ਉਹ ਕਿੱਡੀਆਂ ਗੱਲਾਂ ਕਰਕੇ ਆਇਆ ਸੀ ਦਿੱਲੀ ਦਰਬਾਰ ਚ, ਤੂੰ ਤਾਂ ਸੌਹਾਂ ਖਾ ਕੇ ਆਇਆ, ਆਪਣੀ ਭੈਣ ਦੇ ਅੱਗੇ ਵੱਡੇ ਵੱਡੇ ਬਚਨ ਕਰਕੇ ਇੱਥੇ ਤੈਨੂੰ ਕੀ ਹੋ ਗਿਆ? ਪਹਿਲਾਂ ਗੁਰੂ ਨੂੰ ਸੱਦਾ ਮਾਰਦਾ ਸੀ ਜਦੋਂ ਗੁਰੂ ਸਾਹਮਣੇ ਆ ਗਿਆ, ਹੁਣ ਕੀ ਹੋਇਆ, ਹੁਣ ਕੀ ਹੋਇਆ? ਕਹਿੰਦਾ ਗੁਰੂ ਗੋਬਿੰਦ ਸਿੰਘ ਮੇਰੇ ਅੰਦਰ ਬਹਿ ਗਿਆ, ਗੁਰੂ ਗੋਬਿੰਦ ਸਿੰਘ ਮੇਰੇ ਅੰਦਰ ਬਹਿ ਗਿਆ, ਹੁਣ ਤੀਰ ਸੈਦ ਖਾਨ ਨੂੰ ਨਹੀਂ ਲੱਗਣਾ, ਹੁਣ ਤੀਰ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਲੱਗਣਾ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ, ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਵਾਰ ਸਾਰਾ ਬੱਚਿਆਂ ਕੁਹਾਏ ਦੇਵੇ, ਦੇਸ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ। ਅਹੰਕਾਰ ਨਾਲ ਤਪਿਆ ਪਿਆ ਸੀ ਨਾ ਸੈਦ ਖਾਂ ਪਠਾਨ, ਚੱਲਿਆ ਸੀ ਦਿੱਲੀ ਤੋਂ। ਅਖੀਰ ਇਹਨੇ ਫਿਰ ਇੱਕ ਚਿੱਠੀ ਲਿਖੀ ਔਰੰਗਜ਼ੇਬ ਨੂੰ ਆਨੰਦਪੁਰ ਸਾਹਿਬ ਤੋਂ, ਕਹਿੰਦਾ ਵੀ ਅੱਜ ਤੱਕ ਮੈਂ ਤੇਰੀ ਚਾਕਰੀ ਕੀਤੀ, ਤੇਰੀ ਗੁਲਾਮੀ ਕੀਤੀ, ਪਰ ਮਿਲਿਆ ਮੈਨੂੰ ਕੁਝ ਨਹੀਂ, ਮਿਲਿਆ ਮੈਨੂੰ ਕੁਝ ਨਹੀਂ, ਤੇ ਅੱਜ ਤੋਂ ਮੈਂ ਗੁਲਾਮ ਹਾਂ ਗੁਰੂ ਗੋਬਿੰਦ ਸਿੰਘ ਦਾ। ਮੈਂ ਫੌਜਾਂ ਵਾਪਸ ਭੇਜ ਰਿਹਾ ਪਰ ਮੈਂ ਨਹੀਂ ਆਉਣਾ, ਫੌਜਾਂ ਤੇਰੀਆਂ ਵਾਪਸ ਭੇਜ ਰਿਹਾ ਪਰ ਹੁਣ ਮੈਂ ਨਹੀਂ ਆ ਸਕਦਾ, ਕਿਉਂ? ਕਿਉਂਕਿ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਹੀ ਹੋ ਗਿਆ, ਮੈਂ ਨਹੀਂ ਮੁੜਨਾ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਭਾਈ ਜੋਗਾ, ਭਾਈ ਜੋਗਾ ਆਇਆ ਸੀ ਨਾ, ਪੁੱਛਿਆ ਤੇਰਾ ਨਾਮ ਕੀ ਹੈ, ਕਹਿੰਦੇ ਜੀ ਜੋਗਾ। ਕਿਹਦੇ ਜੋਗਾ? ਪਿਤਾ ਜੋਗਾ, ਮਾਤਾ ਜੋਗਾ, ਭਰਾਵਾਂ ਜੋਗਾ, ਕਿਹਦੇ ਜੋਗਾ? ਕਹਿੰਦਾ ਗੁਰੂ ਜੋਗਾ। ਪਾਤਸ਼ਾਹ ਕਹਿੰਦੇ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਬਸ ਵਕਤ ਪੈ ਗਿਆ, ਔਖਾ ਸਮਾਂ, ਔਖੀ ਘਾਟੀ ਜੀਵਨ ਦੀ ਆਈ, ਤੇ ਭਾਈ ਜੋਗੇ ਨੂੰ ਬਾਂਹ ਤੋਂ ਫੜ ਕੇ ਨਾ ਵਿਕਾਰਾਂ ਦੇ ਖੱਡੇ ਵਿੱਚ ਡਿੱਗਣ ਤੋਂ ਰੋਕ ਲਿਆ ਸੀ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ। ਇਹ ਤਾਂ ਗੁਣ ਨੇ ਨਾ ਕਲਗੀਧਰ ਪਾਤਸ਼ਾਹ ਦੇ। ਤੇ ਜੇ ਇੱਕ ਵੱਖਰੇ ਪੱਖ ਤੋਂ ਵੇਖੇ ਨਾ ਹੋਵੇ, ਤੁਹਾਨੂੰ ਚਾਰ ਚੀਜ਼ਾਂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚੋਂ ਕਦੇ ਨਹੀਂ ਮਿਲਣਗੀਆਂ, ਚਾਰ ਚੀਜ਼ਾਂ। ਪਹਿਲੀ, ਉਹਨਾਂ ਦੇ ਜੀਵਨ ਵਿੱਚ ਤੁਹਾਨੂੰ ਕਦੇ ਹੰਕਾਰ ਨਹੀਂ ਮਿਲੇਗਾ। ਜਿਹੜਾ ਹੰਕਾਰੀ ਹੋਵੇ ਨਾ, ਉਹ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਜੋੜਦਾ ਹੁੰਦਾ, ਸੀਸ ਨਹੀਂ ਨਵਾਉਂਦਾ ਹੁੰਦਾ, ਕਦੇ ਵੀ ਨੀਵਾਂ ਨਹੀਂ ਹੁੰਦਾ। ਪਰ ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰਾ ਜੀਵਨ ਕੈਸਾ? ਆਪ ਹੀ ਖਾਲਸਾ ਸਾਜਿਆ, ਆਪ ਹੀ ਨਵਾਜਿਆ, ਆਪ ਹੀ ਬਖਸ਼ਿਸ਼ਾਂ ਕੀਤੀਆਂ, ਤੇ ਫਿਰ ਪੰਜਾਂ ਦੇ ਅੱਗੇ ਹੱਥ ਜੋੜ ਕੇ ਖੜ ਗਿਆ, ਪੰਜਾਂ ਦੇ ਅੱਗੇ ਹੱਥ ਜੋੜ ਕੇ ਖੜ ਗਿਆ, ਐ ਖਾਲਸਾ ਜੀ ਆ ਦਾਤ ਅੰਮ੍ਰਿਤ ਦੀ ਹੁਣ ਮੈਨੂੰ ਵੀ ਦੇ ਦਿਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ। ਹੱਥ ਜੋੜੇ, ਸੀਸ ਨੀਵਾਂ ਕੀਤਾ ਤੇ ਗੋਡੇ ਟੇਕੇ। ਕਿਉਂ? ਕਿਉਂਕਿ ਵਿੱਚ ਹੰਕਾਰ ਨਹੀਂ ਹੈ। ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਹੰਕਾਰ ਨਹੀਂ ਮਿਲੇਗਾ। ਤੇ ਦੂਸਰਾ, ਕਹਿੰਦੇ ਬਿਤਕਰਾ ਨਹੀਂ ਮਿਲੇਗਾ। ਬਿਤਕਰਾ, ਇੱਕ ਤਾਂ ਮੋਤੀ ਰਾਮ ਮਹਿਰਾ ਸਰਹੰਦ ਠੰਡੇ ਬੁਰਜ ਵਿੱਚ, ਜਦੋਂ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਲ ਧੰਨ ਮਾਤਾ ਗੁਜਰ ਕੌਰ ਠੰਡੇ ਬੁਰਜ ਦੇ ਵਿੱਚ ਨੇ ਨਾ, ਮੋਤੀ ਰਾਮ ਮਹਿਰਾ ਆਪਣੇ ਘਰ ਵਿੱਚੋਂ ਦੁੱਧ ਦਾ ਗੜਵਾ ਲੈ ਕੇ ਆਇਆ। ਔਰ ਜਦੋਂ ਵਜੀਦੇ ਨੂੰ ਪਤਾ ਲੱਗਿਆ, ਵਜੀਦੇ ਨੂੰ, ਤਾਂ ਸਾਰਾ ਪਰਿਵਾਰ ਕੋਲੂ ਚ ਪੀੜ ਕੇ ਸ਼ਹੀਦ ਕਰਤਾ ਸੀ ਮੋਤੀ ਰਾਮ ਮਹਿਰੇ ਦਾ। ਇੰਨਾ ਦੁੱਧ ਨਹੀਂ ਸੀ ਲੈ ਕੇ ਆਇਆ, ਇੰਨਾ ਦੁੱਧ ਨਹੀਂ ਸੀ ਪਿਆਇਆ ਜਿੰਨਾ ਜ਼ਾਲਮਾਂ ਨੇ ਉਹਦੇ ਪਰਿਵਾਰ ਦਾ ਖੂਨ ਵਹਾ ਦਿੱਤਾ ਕੋਲੂ ਚ ਪੀੜ ਕੇ। ਪਰ ਦੂਜਾ ਪਾਸਾ ਵੇਖੋ, ਅਨੰਦਪੁਰ ਸਾਹਿਬ ਦੀ ਵਾਰਤਾ, ਕਹਿੰਦੇ ਇੱਕ ਦਿਨ ਨਾ ਕਲਗੀਧਰ ਪਾਤਸ਼ਾਹ ਬੈਠੇ ਨੇ ਤੇ ਆ ਕੇ ਸਿੱਖਾਂ ਨੇ ਸ਼ਿਕਾਇਤ ਲਾਤੀ, ਕਹਿੰਦੇ ਪਾਤਸ਼ਾਹ ਵੀ ਤੁਹਾਨੂੰ ਕੁਝ ਬਚਨ ਪੁੱਛਣੇ ਆ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਪੁੱਛੋ। ਕਹਿੰਦੇ ਵੀ ਸਾਡੇ ਹੱਥ ਵਿੱਚ ਸ਼ਸਤਰ ਕਿਹਨੇ ਚੁਕਾਇਆ? ਕਹਿੰਦੇ ਮੈਂ ਚੁਕਾਇਆ। ਅੱਛਾ, ਤੇ ਭਾਈ ਘਨੱਈਏ ਦੇ ਹੱਥ ਵਿੱਚ ਮਸ਼ਕ ਕਿਹਨੇ ਚੁਕਾਈ ਆ, ਪਾਣੀ ਪਿਆਉਣ ਵਾਲੀ? ਕਹਿੰਦੇ ਮੈਂ ਚੁਕਾਈ ਆ। ਉਹ ਵੀ ਮੈਂ ਚੁਕਾਈ ਆ। ਪਾਤਸ਼ਾਹ ਫਿਰ ਇਹ ਕੀ, ਇੱਕ ਪਾਸੇ ਤੁਸੀਂ ਸ਼ਸਤਰ ਚੁਕਾ ਤੇ ਤੇ ਦੂਜੇ ਪਾਸੇ ਪਾਣੀ ਪਿਆਉਣ ਵਾਲੇ ਨੂੰ ਭੇਜਤਾ? ਇੱਕ ਦਿਨ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰ ਬੈਠੇ ਸਭਾ ਲਗਾਈ, ਕਹਿਰ ਹੋ ਗਿਆ, ਕਹਿਰ ਹੋ ਗਿਆ। ਆਣ ਸਿੱਖਾਂ ਇਹ ਸੁਣਾਈ, ਅਸੀਂ ਮਾਰੀਏ ਅਸੀਂ ਕੱਟੀਏ, ਰੀਤ ਨਵੀਂ ਇਹ ਪਾਈ ਜਾਂਦਾ, ਮੁਰਦਿਆਂ ਤਾਈ ਪਿਲਾਏ ਪਾਣੀ, ਮੁਰਦਿਆਂ ਤਾਈ ਜਵਾਈ ਜਾਂਦਾ। ਤਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਗੱਲ ਦਾ ਜਵਾਬ ਮੈਂ ਨਹੀਂ ਦੇਣਾ, ਇਹ ਭਾਈ ਘਨੱਈਆ ਦਿਓ, ਜਿਹਦੀ ਸ਼ਿਕਾਇਤ ਲੈ ਕੇ ਆਇਓ ਨਾ ਉਹ ਦਿਓ। ਤੇ ਉਹ ਵੀ ਆ ਗਏ, ਕਹਿੰਦੇ ਭਾਈ ਘਨੱਈਆ ਜੀ, ਵੀ ਆ ਗੁਰਸਿੱਖ ਇਕੱਠੇ ਹੋ ਕੇ ਆਇਆ, ਤੁਹਾਡੀ ਸ਼ਿਕਾਇਤ ਹੋਈ ਹੈ। ਤੇ ਜਵਾਬ ਕੀ ਸੀ? ਸਤਿਗੁਰੂ ਜੀ, ਜਿਸ ਦਿਨ ਦੀ ਤੁਹਾਡੀ ਸੰਗਤ ਕੀਤੀ, ਇੱਕੋ ਤੁਕ ਮਨ ਵਿੱਚ ਵਸਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ, ਜਿਨ੍ਹਾਂ ਕੀਤੀ ਸ਼ਿਕਾਇਤ ਮੇਰੀ, ਇੱਕ ਹੀ ਜਾਣਨ ਦਿਲ ਦਾ ਦੁਖੜਾ, ਜਿਸ ਜਿਸ ਮੁਖ ਵਿੱਚ ਪਾਣੀ ਪਾਵਾਂ, ਮੈਨੂੰ ਦਿਸਦਾ ਤੇਰਾ ਮੁਖੜਾ। ਪਾਤਸ਼ਾਹ ਜੀ ਨੇ ਪਾਣੀ ਦੇ ਕੇ ਭੇਜਦਾ, ਕਹਿੰਦੇ ਦੁਸ਼ਮਣੀ ਖਤਮ ਕਰੋ। ਇੱਕ ਨੂੰ ਕਹਿ ਦੇ ਵੀ ਸ਼ਸਤਰ ਚੱਕੋ, ਦੁਸ਼ਮਣ ਖਤਮ ਕਰੋ ਜਿਹੜੇ ਚੜ ਕੇ ਆ ਰਹੇ ਨੇ। ਆਪ ਨੀ ਚੜਾਈ ਕੀਤੀ, ਚਾਰ ਜੰਗ ਕੀਤੇ ਛੇਵੇਂ ਪਾਤਸ਼ਾਹ ਨੇ, ਚੌਦਾਂ ਕੀਤੇ ਦਸਵੇਂ ਪਾਤਸ਼ਾਹ ਨੇ, ਇੱਕ ਵੀ ਜੰਗ ਦਾ ਜ਼ਿਕਰ ਨਹੀਂ ਮਿਲੇਗਾ ਜਿੱਥੇ ਪਹਿਲਾਂ ਚੜਾਈ ਕੀਤੀ ਹੋਵੇ। ਹਾਂ, ਜਿਹੜਾ ਦੁਸ਼ਮਣ ਚੜ ਕੇ ਆ ਗਿਆ ਤੇ ਉਹਦੀ ਭਾਜੀ ਜ਼ਰੂਰ ਮੁੜੀ ਹੈ, ਉਹਦੇ ਦੰਦ ਖੱਟੇ ਜ਼ਰੂਰ ਕੀਤੇ ਨੇ, ਪਰ ਆਪ ਨੀ ਚੜ ਕੇ ਗਏ। ਨਾ ਕਿਸੇ ਦਾ ਇਲਾਕਾ ਦੱਬਿਆ, ਤੇ ਨਾ ਭੱਜੇ ਜਾਂਦੇ ਤੇ ਵਾਰ ਕੀਤਾ, ਨਾ ਪਹਿਲਾਂ ਵਾਰ ਕੀਤਾ, ਨਾ ਇਸਤਰੀ ਤੇ ਵਾਰ ਕੀਤਾ, ਨਾ ਬੱਚੇ ਤੇ ਵਾਰ ਕੀਤਾ, ਨਾ ਬਜ਼ੁਰਗ ਤੇ ਵਾਰ ਕੀਤਾ, ਤੇ ਨਾ ਨਿਹੱਤੇ ਤੇ ਵਾਰ ਕੀਤਾ। ਇਹ ਸਾਡੇ ਜੰਗਾਂ ਦਾ, ਯੁੱਧਾਂ ਦਾ ਅਸੂਲ ਰਿਹਾ। ਇੱਕ ਨੂੰ ਕਹਿਤਾ ਵੀ ਜਿਹੜਾ ਦੁਸ਼ਮਣ ਚੜ ਕੇ ਆ ਗਿਆ ਉਹਦੇ ਦੰਦ ਖੱਟੇ ਤੂੰ ਕਰਨੇ ਆ, ਤੇ ਦੂਜੇ ਨੂੰ ਪਾਣੀ ਦੇ ਕੇ ਭੇਜਦਾ, ਕਹਿੰਦੇ ਲੈ ਜਾ ਵੀ ਦੁਸ਼ਮਣੀ ਖਤਮ ਕਰ, ਦੁਸ਼ਮਣੀ ਖਤਮ ਕਰ। ਇਹ ਕੇਵਲ ਤੇ ਕੇਵਲ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਮਿਲੇਗਾ। ਜੇ ਉਹਦੇ ਪੁੱਤਰਾਂ ਨੂੰ ਕੋਈ ਦੁੱਧ ਪਿਆਉਂਦਾ ਮੋਤੀ ਰਾਮ ਮਹਿਰਾ, ਤਾਂ ਉਹਦਾ ਸਾਰਾ ਪਰਿਵਾਰ ਕੁੱਲੂ ਚ ਪੀੜਿਆ ਜਾਂਦਾ। ਤੇ ਦੂਜੇ ਪਾਸੇ ਕਲਗੀਧਰ ਆਪ ਭਾਈ ਘਨੱਈਏ ਨੂੰ ਮਸ਼ਕ ਦੇ ਕੇ ਭੇਜਦੇ ਨੇ, ਜਾ ਜਿਹੜੇ ਖੂਨ ਦੇ ਪਿਆਸੇ ਬਣ ਕੇ ਆਏ ਨੇ ਉਹਨਾਂ ਦੇ ਮੂੰਹ ਵਿੱਚ ਪਾਣੀ ਪਾ ਦੇ। ਬਿਤਕਰਾ ਨਹੀਂ ਮਿਲੇਗਾ, ਨਾ ਹੰਕਾਰ ਮਿਲੇਗਾ, ਨਾ ਬਿਤਕਰਾ ਮਿਲੇਗਾ, ਤੇ ਨਾ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਤੁਹਾਨੂੰ ਐਸ਼ ਮਿਲੇਗੀ। ਐਸ਼ ਮਨਮੁਖ ਬੰਦਾ, ਸਾਕਤ ਬੰਦਾ ਜਿਹੜੀ ਐਸ਼ ਕਰਦਾ ਨਾ, ਉਹ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਨਹੀਂ ਮਿਲੇਗੀ। ਭਾਈ ਨੰਦ ਲਾਲ ਦੇ ਰਹਿਤਨਾਮੇ ਦੇ ਬਚਨ ਨੇ, ਸੁੱਧ ਜਪ ਤੇ ਧਰੀ ਹਮਨੇ, ਬਚਨ ਗੁਰਦੈ ਹਮਾਰੇ, ਪੂਤ ਇਹ ਹੈ ਪ੍ਰਣ ਦੋਹੇ, ਨਿਜ ਗੱਟ ਮੈਂ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿੱਤ ਬੜਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਈਓ। ਅੱਜ ਆਸਾਰਾਮ ਕਿੱਥੇ ਹੈ? ਸਵਾਲ ਹੈ, ਆਸਾਰਾਮ ਕਿੱਥੇ ਹੈ? ਪਰ ਉਹਦੇ ਦੋਸ਼ ਕਿਹੜੇ ਤੈਅ ਹੋਏ ਨੇ, ਕਿਹੜੇ ਕੇਸ ਵਿੱਚ ਅੰਦਰ ਹੈ ਉਹ, ਤੇ ਸਰਸੇ ਵਾਲਾ ਸਾਧ ਕਿੱਥੇ ਹੈ, ਉਹ ਵੀ ਗੁਰੂ ਘਰ ਰਿਹਾ ਨਾ ਆਪਣੇ ਆਪ ਨੂੰ। ਇਸ ਤਰ੍ਹਾਂ ਦੀ ਐਸ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਨਹੀਂ ਮਿਲਣੀ, ਬਚਨ ਨੇ ਰਹਿਤ ਨਾਮਿਆਂ ਦੇ। ਪਰ ਇਸਤਰੀ ਕੋ ਪਰ ਬੇਟੀ ਕੋ ਬੇਟੀ ਜਾਣੇ, ਪਰ ਮਾਤਾ ਕੋ ਮਾਤ ਬਖਾਨੇ, ਆਪਣੀ ਇਸਤਰੀ ਸੂਰਤ ਹੋਈ, ਰਹਿਤਵਾਨ ਗੁਰ ਕਾ ਸਿੱਖ ਸੋਈ। ਨਾ ਤੁਹਾਨੂੰ ਐਸ਼ ਮਿਲੇਗੀ, ਨਾ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਤੁਹਾਨੂੰ ਤੈਸ਼ ਮਿਲੇਗੀ ਵੀ ਕੋਈ ਤੈਸ਼ ਵਿੱਚ ਆਏ ਹੋਣ, ਨਹੀਂ, ਉਹ ਬਹੁਤ ਗਹਿਰ ਗੰਭੀਰ ਰਹੇ ਨੇ, ਬਹੁਤ ਡੂੰਘੇ ਰਹੇ ਨੇ। ਨਾ ਬਿਤਕਰਾ ਮਿਲੇਗਾ, ਨਾ ਹੰਕਾਰ ਮਿਲੇਗਾ, ਨਾ ਐਸ਼ ਮਿਲੇਗੀ, ਨਾ ਤੈਸ਼ ਮਿਲੇਗੀ। ਇਹ ਤਾਂ ਉਹ ਚੀਜ਼ਾਂ ਨੇ ਨਾ ਜਿਹੜੀਆਂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਕਦੇ ਹੈ ਹੀ ਨਹੀਂ, ਪਰ ਜਿਹੜੀਆਂ ਹੈਗੀਆਂ ਉਹਨਾਂ ਦੀ ਆਪਾਂ ਕਦੇ ਪੂਰੀ ਵਿਆਖਿਆ ਕਰੀ ਨਹੀਂ ਸਕਦੇ, ਜਿੰਨੇ ਕੁ ਗੁਣ ਕਲਗੀਧਰ ਪਾਤਸ਼ਾਹ ਵਿੱਚ ਨੇ। ਜਿਵੇਂ ਲਾਲਾ ਦੌਲਤ ਰਾਏ ਨੇ ਕਿਹਾ ਨਾ, ਪਹਿਲਾਂ ਵੀ ਦਾਸ ਨੇ ਬਚਨ ਸਾਂਝਾ ਕੀਤਾ ਵੀ ਜਦੋਂ ਅਕਾਲ ਪੁਰਖ ਪਰਮਾਤਮਾ ਦੀ ਸਾਰੀ ਮਿਹਨਤ, ਸਾਰੀ ਘਾਲਣਾ, ਸਾਰੀ ਸਿਆਣਪ, ਸਾਰੀ ਸੁੰਦਰਤਾ, ਸਾਰੀ ਵਿਦਵਤਾ, ਸਾਰਾ ਗਿਆਨ, ਸਾਰੀ ਸੂਰਮਗਤਾ ਤੇ ਸਾਹੀ ਸੰਤ ਤੇ ਸਿਪਾਹੀ ਬਣ ਇਕੱਠਾ ਹੋ ਗਿਆ, ਉਦੋਂ ਫਿਰ ਇੱਕ ਬਣਿਆ ਕੌਣ? ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਹਿ ਪ੍ਰਗਟਿਓ ਮਰਦ ਅਗੰਬੜਾ, ਵਰੀ ਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਆਓ ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਾਲੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ